ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਗੁਰੂ ਅਮਰਦਾਸ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 10ਵਾਂ ਅੰਕ, ਗੁਰੂ ਅਮਰਦਾਸ ਅਤੇ ਉਹਨਾਂ ਦੇ ਸੇਵਕ। ਜਦੋਂ ਭਾਈ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਇੱਕ ਦਿਨ ਲੰਗਰ ਵਿੱਚੋਂ ਮੋਟਾ ਮਨ ਖਾਂਦਿਆਂ ਤੱਕਿਆ ਤਾਂ ਇਹ ਵੇਖ ਕੇ ਕਿ ਸਿੱਖ ਸੰਗਤ ਤਾਂ ਰਜ ਰਜ ਕੇ ਚੰਗੇ ਭੋਜਨ ਛਕਦੀ ਹੈ, ਉਹ ਗੁਰੂ ਜੀ ਕੋਲ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ, ਅਸੀਂ ਤੇਰੇ ਸਿੱਖ ਕਿਉਂ ਚੰਗੇ ਪਦਾਰਥ ਰਜ ਰਜ ਕੇ ਖਾਈਏ ਜਦੋਂ ਕਿ ਆਪ ਸੁੱਕਾ ਪ੍ਰਸ਼ਾਦਾ ਛਕਦੇ ਹੋ। ਗੁਰੂ ਜੀ ਨੇ ਉੱਤਰ ਦਿੱਤਾ, ਭਾਈ ਬੁੱਢਾ ਜੀ, ਮੇਰੇ ਅਤੇ ਮੇਰੇ ਸਿੱਖ ਵਿੱਚ ਕੋਈ ਅੰਤਰ ਨਹੀਂ ਹੈ। ਮੈਂ ਤਾਂ ਉਹਨਾਂ ਦੇ ਮੂੰਹਾਂ ਵਿੱਚ ਪਈਆਂ ਗਰਾਈਆਂ ਵੀ ਛਕਦਾ ਹਾਂ। ਕੇਵਲ ਇਹ ਮੋਟੀ ਰੋਟੀ ਹੀ ਨਹੀਂ, ਸਗੋਂ ਜੋ ਕੁਝ ਵੀ ਤੁਸੀਂ ਸਿੱਖਾਂ ਨੂੰ ਛਕਾਉਂਦੇ ਹੋ ਉਹ ਸਭੋ ਕੁਝ ਮੇਰਾ ਆਧਾਰ ਬਣਦਾ ਹੈ। ਜੇਠਾ ਜੀ ਜੋ ਕੋਲ ਹੀ ਖੜ੍ਹੇ ਸਨ, ਗੁਰੂ ਜੀ ਦੇ ਬਚਨ ਸੁਣ ਕੇ ਆਪੇ ਵਿੱਚ ਨਾ ਰਹਿ ਸਕੇ ਅਤੇ ਬੇਬਲ ਹੋ ਕੇ ਗੀਤ ਵਿੱਚ ਆਪਣੇ ਮਨੋ ਭਾਵ ਇਸ ਤਰ੍ਹਾਂ ਪ੍ਰਗਟ ਕਰਨ ਲੱਗੇ, ਸਤਿਗੁਰ, ਤੇਰੇ ਹਿਰਦੇ ਵਿੱਚ ਆਪਣੇ ਸਿੱਖਾਂ ਲਈ ਉਹ ਪ੍ਰੇਮ ਉਛਾਲਾ ਹੈ ਜੋ ਮਾਂ ਨੂੰ ਆਪਣੇ ਬੱਚੇ ਲਈ ਅਤੇ ਗਾਂ ਨੂੰ ਆਪਣੇ ਵੱਛੇ ਲਈ ਹੈ। ਜਿਵੇਂ ਮੱਛਲੀ ਨੂੰ ਪਾਣੀ ਪਿਆਰਾ ਹੈ, ਤਿਵੇਂ ਗੁਰੂ ਨੂੰ ਸਿੱਖ ਪਿਆਰਾ ਹੈ। ਤੂੰ ਉਹਨਾਂ ਦੇ ਛੱਕੇ ਪ੍ਰਸ਼ਾਦੇ ਦਾ ਸਵਾਦ ਚੱਖਦਾ ਹੈ, ਉਹਨਾਂ ਦੇ ਪੀਤੇ ਪਾਣੀ ਦਾ ਸਵਾਦ ਮਾਣਦਾ ਹੈ। ਜਿਵੇਂ ਗਊ ਦੀ ਰੂਹ ਉਹਦੇ ਵੱਛੇ ਵਿੱਚ ਆਉਂਦੀ ਹੈ, ਸਜ ਵਿਆਹੀ ਇਸਤਰੀ ਆਪਣੇ ਨੀਂਗਰ ਪਤੀ ਦੇ ਧਿਆਨ ਵਿੱਚ ਮਗਨ ਆਉਂਦੀ ਹੈ, ਤਿਵੇਂ ਤੂੰ ਆਪਣੇ ਸਿੱਖਾਂ ਨੂੰ ਸਦਾ ਧਿਆਨ ਵਿੱਚ ਰੱਖਦਾ ਹੈ। 11ਵਾਂ ਅੰਕ, ਸ਼ਹਿਨਸ਼ਾਹ ਅਕਬਰ ਅਤੇ ਗੁਰੂ ਅਮਰਦਾਸ। ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਇਆ। ਇਹ ਲਿਖਿਆ ਹੋਇਆ ਮਿਲਦਾ ਹੈ ਕਿ ਉਹ ਘੋੜੇ ਤੋਂ ਉਤਰ ਕੇ ਕੋਈ ਦੂਰ ਤੱਕ ਨੰਗੇ ਪੈਰੀ ਤੁਰਦਾ ਆਇਆ। ਅਜਿਹੀ ਉਸਦੀ ਹਰ ਮਹਾਂਪੁਰਸ਼ ਜਾਂ ਸੰਤ ਨੂੰ ਮਿਲਣ ਗਏ ਸਮੇਂ ਦੀ ਆਦਤ ਸੀ। ਤਾਂ ਵੀ ਉਸਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਜਾਣ ਦੀ ਉਹਨਾਂ ਚਿਰ ਤੱਕ ਆਗਿਆ ਨਾ ਦਿੱਤੀ ਗਈ ਜਿੰਨਾ ਚਿਰ ਤੱਕ ਕਿ ਉਸਨੇ ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦ ਨਾ ਛਕਿਆ। ਬਾਦਸ਼ਾਹ ਅਕਬਰ ਨੂੰ ਇਹ ਸ਼ਰਤ ਪੂਰੀ ਕਰਨ ਤੋਂ ਪਿੱਛੋਂ ਗੁਰੂ ਜੀ ਦੀ ਹਜ਼ੂਰੀ ਵਿੱਚ ਦਰਸ਼ਨਾਂ ਦਾ ਅਵਸਰ ਪ੍ਰਾਪਤ ਹੋਇਆ। ਇਸ ਮੌਕੇ 'ਤੇ ਹੀ ਬਾਦਸ਼ਾਹ ਅਕਬਰ ਨੇ ਗੁਰੂ ਦੇ ਲੰਗਰ ਦੇ ਨਾਂ ਕਾਫ਼ੀ ਵੱਡੀ ਜਾਗੀਰ ਲਾ ਦੇਣ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਹ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਵਚਨ ਕੀਤਾ, ਮੈਨੂੰ ਸਿਰਜਣਹਾਰ ਵੱਲੋਂ ਪਹਿਲਾਂ ਹੀ ਬਹੁਤ ਕੁਛ ਬਖਸ਼ਿਆ ਗਿਆ ਹੈ, ਮੇਰੀ ਜਾਗੀਰ ਅਤੇ ਭੂਮੀ ਮੇਰੇ ਲੋਕ ਹਨ, ਸਾਨੂੰ ਇੰਨਾ ਹੀ ਕਾਫ਼ੀ ਹੈ ਕਿ ਪਰਮਾਤਮਾ ਸਾਨੂੰ ਰੋਜ਼ ਦਾ ਆਹਾਰ ਬਖਸ਼ ਦਿੰਦਾ ਹੈ, ਸਾਨੂੰ ਭਲਕ ਦੀ ਕੋਈ ਚਿੰਤਾ ਨਹੀਂ ਹੁੰਦੀ, ਸਾਡੇ ਲਈ ਇੰਨਾ ਹੀ ਕਾਫ਼ੀ ਹੈ ਕਿ ਅਸੀਂ ਗਰੀਬੀ ਦਾਵੇ ਦਾ ਜੀਵਨ ਗੁਜ਼ਾਰੀਏ ਅਤੇ ਪ੍ਰਭੂ ਪ੍ਰੀਤਮ ਦਾ ਸ਼ੁਕਰ ਕਰੀਏ। ਪਰ ਗੁਰੂ ਜੀ ਦੀ ਵਡਿਆਈ ਦਾ ਮਾਣ ਕਰਦਿਆਂ ਹੋਇਆਂ ਉਸਨੇ ਕੁਝ ਪਿੰਡ ਬੀਬੀ ਭਾਨੀ ਜੀ ਨੂੰ ਸੁਗਾਤ ਵਜੋਂ ਦੇ ਦਿੱਤੇ। ਇਹੀ ਭੂਮੀ ਪਿੱਛੋਂ ਜਾ ਕੇ ਸਿੱਖਾਂ ਲਈ ਰੌਣਕ ਵਾਲੀ ਬਸਤੀ ਬਣ ਗਈ। ਇਹ ਉਹ ਥਾਂ ਹੈ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਦਾ ਪ੍ਰਸਿੱਧ ਸ਼ਹਿਰ ਸਥਿਤ ਹੈ। 12ਵਾਂ ਅੰਕ, ਗੁਰੂ ਅਮਰਦਾਸ ਅਤੇ ਜੇਠਾ ਜੀ। ਜੋ ਕੁਝ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਵਿੱਚ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਵਿੱਚ ਤੱਕਿਆ, ਉਹੀ ਕੁਝ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਵਿੱਚ ਤੱਕ ਲਿਆ। ਜੇਠਾ ਜੀ ਦਾ ਮਿਲਾਪ ਗੁਰੂ ਜੀ ਨਾਲ ਕਿਵੇਂ ਹੋਇਆ ਅਤੇ ਕਿਵੇਂ ਉਹ ਵੱਡੇ ਸੰਯੋਗ ਵਿੱਚ ਬਦਲ ਗਿਆ, ਇਸ ਬਾਰੇ ਅਸੀਂ ਪਹਿਲਾਂ ਹੀ ਦੱਸ ਆਏ ਹਾਂ। ਬੀਬੀ ਭਾਨੀ ਨੇ ਲਗਾਤਾਰ ਸ਼ਰਧਾ ਭਾਵ ਅਤੇ ਸੇਵਾ ਰਾਹੀਂ ਗੁਰੂ ਜੀ ਦਾ ਦਿਲ ਜਿੱਤ ਲਿਆ ਸੀ। ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਅੱਗੋਂ ਪਰਿਵਾਰ ਵਿੱਚ ਵਿਰਾਸਤ ਦਾ ਝਗੜਾ ਸਦਾ ਲਈ ਮੁਕਾਵਣ ਲਈ ਗੁਰੂ ਨਾਨਕ ਦੀ ਜੋਤ ਨੂੰ ਆਪਣੀ ਆਗਿਆ ਦੁਆਰਾ ਮੇਰੀ ਅੰਸ਼ ਨੂੰ ਹੀ ਬਖਸ਼ ਦਿੱਤਾ ਜਾਵੇ। ਗੁਰੂ ਜੀ ਨੇ ਉਸਨੂੰ ਇਹ ਬਖਸ਼ਿਸ਼ ਕਰ ਦਿੱਤੀ, ਪਰ ਉਹਨਾਂ ਦੀ ਵੱਡੀ ਸਪੁੱਤਰੀ ਦੇ ਪਤੀ ਨੂੰ ਵਧੇਰੇ ਸਤਿਕਾਰ ਪ੍ਰਾਪਤ ਸੀ। ਗੁਰੂ ਜੀ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਜੇਠਾ ਜੀ ਦੀ ਚੋਣ ਬਾਰੇ ਸੰਗਤ ਵਿੱਚ ਵਿਰੋਧ ਹੈ। ਕੁਝ ਚਿਰ ਪਿੱਛੋਂ ਗੁਰੂ ਜੀ ਨੇ ਆਪਣੇ ਦੋਹਾਂ ਦਾਮਾਦਾਂ ਨੂੰ ਬੁਲਾਇਆ ਅਤੇ ਸਵੇਰ ਅਤੇ ਸਾਂਝ ਦੇ ਦੀਵਾਨਾਂ ਲਈ ਦੋ ਥੜੇ ਬਣਾਉਣ ਲਈ ਆਗਿਆ ਕੀਤੀ। ਰਾਮਾ ਜੀ ਅਤੇ ਜੇਠਾ ਜੀ ਆਪਣੇ ਆਪਣੇ ਸੌਂਪੇ ਕੰਮਾਂ ਨੂੰ ਆਰੰਭ ਕੇ ਨੇਪਰੇ ਚਾੜ ਦਿੱਤਾ। ਗੁਰੂ ਜੀ ਨੇ ਵੱਡੇ ਦਾਮਾਦ ਰਾਮਾ ਜੀ ਨੂੰ ਕਿਹਾ ਕਿ ਥੜਾ ਚੰਗਾ ਨਹੀਂ ਬਣਿਆ, ਇਸ ਲਈ ਇਸ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਇਆ ਜਾਏ। ਰਾਮਾ ਜੀ ਨੇ ਦੁਬਾਰਾ ਅਤੇ ਫਿਰ ਅਪਰਵਾਨ ਹੋਣ ਕਾਰਨ ਤੀਜੀ ਵਾਰ ਬਣਾਇਆ। ਗੁਰੂ ਜੀ ਨੇ ਉਸਨੂੰ ਉਹੀ ਹੁਕਮ ਦੇਣਾ ਜਾਰੀ ਰੱਖਿਆ ਜਿੰਨਾ ਚਿਰ ਤੱਕ ਕਿ ਰਾਮਾ ਜੀ ਨੇ ਗੁੱਸੇ ਵਿੱਚ ਆ ਕੇ ਥੜਾ ਬਣਾਉਣ ਤੋਂ ਨਾ ਕਰ ਦਿੱਤੀ। ਜੇਠਾ ਜੀ ਬਾਰੇ ਵੀ ਉਸੇ ਤਰ੍ਹਾਂ ਦਾ ਹੁਕਮ ਦਿੱਤਾ ਜਾਂਦਾ ਰਿਹਾ। ਉਹਨਾਂ ਨੇ ਉਹ ਥੜਾ 7 ਵਾਰ ਢਾ ਢਾ ਕੇ ਬਣਾਇਆ ਅਤੇ ਹਰ ਵਾਰ ਵਧੇਰੇ ਖੁਸ਼ੀ ਨਾਲ ਇਹ ਕੰਮ ਕੀਤਾ। ਇੱਥੋਂ ਤੱਕ ਕਿ ਹਰ ਵਾਰ ਉਹ ਗੁਰੂ ਜੀ ਦੇ ਚਰਨਾਂ 'ਤੇ ਟਹਿ ਪੈਂਦੇ ਅਤੇ ਖਿਮਾ ਮੰਗਦੇ। ਸੱਚੇ ਪਾਤਸ਼ਾਹ, ਮੈਂ ਅਜਾਣ ਹਾਂ, ਮੈਨੂੰ ਆਪ ਦੀ ਸਹੀ ਲੋੜ ਦਾ ਪਤਾ ਨਹੀਂ ਸੀ ਲੱਗ ਸਕਿਆ। ਜਦੋਂ ਇਸ ਪ੍ਰਕਾਰ 7ਵੀਂ ਵਾਰ ਥੜਾ ਬਣ ਕੇ ਤਿਆਰ ਹੋਇਆ ਅਤੇ ਜੇਠਾ ਜੀ ਉਸੇ ਆਨੰਦ ਵਿੱਚ ਖਿਮਾ ਜਾਚਨਾ ਕਰਨ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਿਆ, ਉਸੇ ਤਰ੍ਹਾਂ ਜ਼ੋਰ ਦੀ ਆਪਣੇ ਨਾਲ ਘੁੱਟਿਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਦੀ ਗੁਰੂ ਅੰਗਦ ਦੇਵ ਜੀ ਨੂੰ ਅੰਗ ਸਮਾਇਆ ਸੀ। ਜਾਓ ਪੁੱਤਰ, ਜਿਵੇਂ ਤੁਸੀਂ 7 ਵਾਰ ਥੜੇ ਬਣਾਏ ਹਨ, ਤੁਹਾਡੀਆਂ 7 ਪੀੜ੍ਹੀਆਂ ਦੀ ਆਤਮਾ ਵਿੱਚ ਗੁਰੂ ਨਾਨਕ ਦੀ ਆਤਮਾ ਅਤੇ ਉਸਦਾ ਰਬੀ ਤਖ਼ਤ ਨਿਵਾਸ ਰੱਖੇਗਾ। 13ਵਾਂ ਅਤੇ ਅਖੀਰਲਾ ਅੰਗ, ਗੁਰਿਆਈ ਦਾ ਤਿਲਕ। ਗੁਰੂ ਅਮਰਦਾਸ ਨੇ ਆਪਣੇ ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੂੰ ਸੱਦ ਭੇਜਿਆ ਅਤੇ ਭਾਈ ਬੁੱਢਾ ਜੀ ਅਤੇ ਹੋਰ ਸਿੱਖ ਸੰਗਤ ਨੂੰ ਵੀ ਬੁਲਾ ਲਿਆ। ਸਿੱਖਾਂ ਦੀ ਇਸ ਰੋਸ਼ਨ ਸੰਗਤ ਵਿੱਚ ਗੁਰੂ ਜੀ ਨੇ 5 ਪੈਸੇ ਅਤੇ ਨਰੇਲ ਮੰਗਵਾਇਆ ਅਤੇ ਆਪ ਗੱਦੀ ਤੋਂ ਹੇਠਾਂ ਉੱਤਰ ਆਏ, ਜੇਠਾ ਜੀ ਨੂੰ ਗੱਦੀ ਦੇ ਉੱਪਰ ਬਿਰਾਜਮਾਨ ਕਰ ਦਿੱਤਾ ਅਤੇ ਆਪ ਭੇਟਾ ਅਰਪਣ ਕਰਕੇ ਮੱਥਾ ਟੇਕਿਆ ਅਤੇ ਇਉਂ ਫਰਮਾਇਆ, ਤੁਸੀਂ ਮੇਰਾ ਰੂਪ ਹੋ, ਗੁਰੂ ਨਾਨਕ ਦੀ ਜੋਤੀ ਤੁਹਾਡੇ ਵਿੱਚ ਵਿਦਮਾਨ ਹੈ। ਸਾਰੀ ਸੰਗਤ ਵਿੱਚ ਜੇਠਾ ਜੀ ਗੁਰੂ ਰਾਮਦਾਸ ਦੇ ਰੂਪ ਵਿੱਚ ਉਜਾਗਰ ਹੋ ਗਏ। ਬਾਬਾ ਮੋਹਨ ਜੀ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਇਸ ਤਰ੍ਹਾਂ ਗੁਰਿਆਈ ਦੇਣ ਉੱਤੇ ਨਾਰਾਜ਼ ਹੋ ਗਏ ਅਤੇ ਰੋਸ ਵਜੋਂ ਆਪਣੇ ਕਮਰੇ ਵਿੱਚ ਚੁੱਪ ਚਾਪ ਜਾ ਕੇ ਇਕਾਂਤਵਾਸ ਧਾਰਨ ਕਰ ਬੈਠੇ। ਆਪਣੀ ਸਾਰੀ ਉਮਰ ਉਸੇ ਕਮਰੇ ਵਿੱਚ ਹੀ ਬਿਤਾ ਦਿੱਤੀ। ਸਵੈ ਇੱਛਾ ਅਨੁਸਾਰ ਉਹਨਾਂ ਨੇ ਸਾਰੇ ਸਮਾਜ ਨਾਲੋਂ ਆਪਣਾ ਨਾਤਾ ਤੋੜ ਲਿਆ। ਗੁਰੂ ਅਮਰਦਾਸ ਜੀ ਨੇ ਫਿਰ ਆਪਣੇ ਛੋਟੇ ਪੁੱਤਰ ਮੋਹਰੀ ਜੀ ਤੋਂ ਪੁੱਛਿਆ ਕਿ ਉਹ ਗੁਰੂ ਰਾਮਦਾਸ ਜੀ ਨੂੰ ਕੀ ਸਮਝਦੇ ਹਨ। ਮੋਹਰੀ ਜੀ ਨੇ ਉੱਤਰ ਦਿੱਤਾ, ਮਹਾਰਾਜ, ਮੇਰੇ ਲਈ ਉਹ ਗੁਰੂ ਨਾਨਕ, ਗੁਰੂ ਅੰਗਦ ਅਤੇ ਆਪ ਦਾ ਸਰੂਪ ਹਨ। ਗੁਰੂ ਅਮਰਦਾਸ ਜੀ ਪ੍ਰਤੱਖ ਰੂਪ ਵਿੱਚ ਆਪਣੇ ਨਿਸ਼ਕਪਟ ਸਪੁੱਤਰ ਦੇ ਇਸ ਉੱਤਰ 'ਤੇ ਪਸੀਜ ਗਏ ਅਤੇ ਬਚਨ ਕੀਤਾ, ਤੁਸੀਂ ਮੇਰੇ ਨੇਕ ਅਤੇ ਕਰਤਵਪਾਲ ਸਪੁੱਤਰ ਹੋ। ਗੁਰੂ ਰਾਮਦਾਸ ਜੀ ਨੇ ਕਿਹਾ, ਸੱਚੇ ਪਾਤਸ਼ਾਹ, ਕਿਰਪਾ ਕਰਕੇ ਗੁਰੂ ਗੱਦੀ ਮੋਹਰੀ ਜੀ ਨੂੰ ਬਖਸ਼ ਦਿਓ ਅਤੇ ਮੈਨੂੰ ਸਦਾ ਲਈ ਆਪ ਦਾ ਦਾਸ ਹੋਣ ਦਾ ਮਾਣ ਬਖਸ਼ੋ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਮੈਂ ਤੁਹਾਨੂੰ ਉਹੀ ਕੁਝ ਦਿੱਤਾ ਹੈ ਜੋ ਤੁਹਾਡਾ ਸੀ ਅਤੇ ਮੋਹਰੀ ਜੀ ਨੂੰ ਉਹ ਦਿੱਤਾ ਹੈ ਜੋ ਉਸਦਾ ਹੈ। ਉਹ ਮੇਰਾ ਨੇਕ ਅਤੇ ਗਰੀਬੜਾ ਪੁੱਤਰ ਹੈ, ਤੁਸੀਂ ਉਸਦਾ ਧਿਆਨ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ